ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਹਿਲਾ ਸ੍ਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨ ਭਰਪੂਰੇ ਅੰਮ੍ਰਿਤ ਸੰਤ ਚੁਗਹੇ ਨਹੀਂ ਦੂਰੇ ਹਰ ਰਸ ਚੋਗ ਚੁਗਹੇ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹੇ ਨਹੀਂ ਦੂਰੇ ਹਰ ਰਸ ਚੋਗ ਚੁਗਹੇ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਛਪੜੀ ਨਾਏ ਕੀ ਚੜ ਡੂਬੈ ਮੈਲ ਨਾ ਜਾਏ ਕਿਆ ਬਗ ਬਪੜਾ ਛਪੜੀ ਨਾਏ ਕੀ ਚੜ ਡੂਬੈ ਮੈਲ ਨਾ ਜਾਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸਵਾਈਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਕਿਰਪਾ ਦੁਆਰਾ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ। ਗੁਰੂ ਸਵਾਰੇ ਗੁਰੂ ਤੇ ਕੀਰਤਨੀ ਆਪ ਜੀ ਨੂੰ ਸ਼ਬਦ ਕੀਰਤਨ ਸਰਵਨ ਕਰਾ ਰਹੇ ਸਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਹੁਕਮਨਾਮਾ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦਾ ਧਨਾਸਰੀ ਰਾਗ ਦੇ ਅੰਦਰ ਇਹ ਸ਼ਬਦ ਹੈ, ਅਸ਼ਟਪਦੀ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 685 ਤੇ ਸੁਭਾਈਮਾਨ ਹੈ। ਸਤਿਗੁਰੂ ਜੀ ਇਸ ਪਾਵਨ ਸ਼ਬਦ ਦੇ ਰਾਹੀਂ ਜੋ ਸਿੱਖਿਆ ਉਪਦੇਸ਼ ਜੀਵਨ ਜੁਗਤ ਸਾਨੂੰ ਪ੍ਰਦਾਨ ਕਰਦੇ ਨੇ, ਆਓ ਤਿਸ ਦੇ ਧਾਰਮੀ ਹੋਣ ਵਾਸਤੇ ਜਿੰਨੀ ਵੀ ਸਤਸੰਗੀ ਗੁਰੂ ਚਰਨਾਂ ਵਿੱਚ ਜੁੜੇ ਹੋ ਜਾਂ ਲਾਈਵ ਪ੍ਰੋਗਰਾਮ ਦੇ ਰਾਹੀਂ ਦੇਸ਼ ਵਿਦੇਸ਼ ਦੇ ਅੰਦਰ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਮੀ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਇਸ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਹੰਸ ਸ਼ਬਦ ਵਰਤਿਆ ਹੈ, ਬਗਲਾ ਸ਼ਬਦ ਵੀ ਵਰਤਿਆ। ਜਦੋਂ ਆਪਾਂ ਅੱਖਰੀ ਅਰਥ ਕਰਾਂਗੇ, ਹੰਸ ਦੇ ਹੰਸ ਹੀ ਕਰਾਂਗੇ, ਬਗਲੇ ਦੇ ਬਗਲਾ ਹੀ ਕਰਾਂਗੇ। ਪਰ ਜਦੋਂ ਭਾਵ ਅਰਥ ਇਹਨਾਂ ਅੱਖਰਾਂ ਦਾ ਕਰਨਾ, ਹੰਸ ਦਾ ਭਾਵ ਹੈ ਗੁਰਮੁਖ ਤੇ ਬਗਲੇ ਦਾ ਭਾਵ ਹੈ ਮਨਮੁਖ। ਬਗਲਾ ਸ਼ਬਦ ਮਨਮੁਖ ਵਾਸਤੇ ਵਰਤਿਆ ਤੇ ਹੰਸ ਜਿਹੜਾ ਹੈ ਇਹ ਗੁਰਮੁਖ ਵਾਸਤੇ ਵਰਤਿਆ। ਗੁਰਸਿੱਖ ਜਿੰਨੇ ਨੇ ਗੁਰਸਿੱਖਿਆ ਆਪਣੇ ਜੀਵਨ ਦੇ ਅੰਦਰ ਕਮਾਈ, ਉਹਨੇ ਨੂੰ ਇਤਿਹਾਸ ਵਿੱਚ ਕੇਵਲ ਹੰਸ ਨਹੀਂ ਗਿਆ ਬਲਕਿ ਪਰਮ ਹੰਸ ਗਿਆ। ਭਾਈ ਪਾਰੋ ਜੀ ਵਰਗੇ ਜਿਹਨਾਂ ਉੱਤੇ ਕਿਰਪਾ ਹੋਈ ਉਹਨਾਂ ਨੂੰ ਪਰਮ ਹੰਸ ਦੇ ਨਾਲ ਹੰਸ ਆਮ ਹੋ ਗਿਆ ਤੇ ਪਰਮ ਹੰਸ ਹੋ ਗਿਆ ਸਭ ਤੋਂ ਵੱਡਾ ਹੰਸ। ਪਰਮ ਹੰਸ ਦੀ ਪਦਵੀ ਜਿਹੜੀ ਹੈ ਗੁਰਮੁਖਾਂ ਨੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਮੱਤ ਨੂੰ ਜੀਵਨ ਦੇ ਅੰਦਰ ਧਾਰਨ ਕਰਕੇ ਸਤ ਸੰਗਤ ਇਹ ਪਦਵੀ ਪ੍ਰਾਪਤ ਕੀਤੀ। ਆਓ ਸਤਿਗੁਰੂ ਪਾਵਨ ਸ਼ਬਦ ਦੇ ਰਾਹੀਂ ਜੋ ਉਪਦੇਸ਼ ਦੇ ਰਹੇ ਨੇ ਇਹਨੂੰ ਆਪਾਂ ਸਰਵਨ ਕਰੀਏ ਤੇ ਗੁਰੂ ਕਿਰਪਾ ਦੇ ਨਾਲ ਸਮਝਣ ਦਾ ਯਤਨ ਕਰੀਏ। ਇੱਕ ਵਾਰੀ ਫਿਰ ਕਰੋ ਰਸਨਾ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸੁਰੀ ਮਹਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧਨਾਸਰੀ ਰਾਗ ਮਹੱਲਾ ਪਹਿਲਾ, ਗੁਰੂ ਨਾਨਕ ਪਾਤਸ਼ਾਹ ਜੀ ਦਾ ਪਹਿਲਾ ਸਰੂਪ ਭਾਵ ਗੁਰੂ ਨਾਨਕ ਪਾਤਸ਼ਾਹ ਜੀ ਆਪ। ਘਰ ਦੂਜਾ ਗੁਰਬਾਣੀ ਰਾਗਾਂ ਵਿੱਚ ਹੈ ਤੇ ਸਤਿਗੁਰਾਂ ਨੇ ਗਾਉਣ ਵਾਲਿਆਂ ਨੂੰ ਹਦਾਇਤ ਕੀਤੀ ਹੈ ਕਿ ਕਿਸ ਤਾਲ ਦੇ ਅੰਦਰ ਇਸ ਸ਼ਬਦ ਦਾ ਗਾਇਨ ਕਰਨਾ। ਘਰ ਦੂਜੇ ਦੇ ਵਿੱਚ ਇੱਥੇ ਅਸ਼ਟਪਦੀ ਸ਼ਬਦ ਵਰਤਿਆ, ਇਹ ਤਾਂ ਅਸ਼ਟਪਦੀ ਹੈ ਪਰ ਇਸ ਤੋਂ ਅੱਗੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਹੋਰ ਵੀ ਅਸ਼ਟਪਦੀਆਂ ਨੇ, ਜਿਸ ਕਰਕੇ ਸਿਰਲੇਖ ਅਸ਼ਟਪਦੀਆਂ ਆਇਆ। ਭਾਵ ਇਹ ਇੱਕ ਅਸ਼ਟਪਦੀ ਪਰ ਇੱਥੇ ਅਸ਼ਟਪਦੀਆਂ ਦਾ ਆਰੰਭ ਹੋਇਆ ਜਿਸ ਕਰਕੇ ਇੱਥੇ ਅਸ਼ਟਪਦੀਆਂ ਸ਼ਬਦ ਅੱਠ ਪਦਾਂ ਵਾਲਾ ਇਹ ਸ਼ਬਦ ਹੈ। ਵੈਸੇ ਅਸ਼ਟਪਦੀ ਸਿਰਲੇਖ ਆਉਂਦਾ ਪਰ ਕਈ ਵਾਰੀ ਪਦੇ ਅਸ਼ਟਪਦੀ ਦੇ ਅੰਦਰ ਜ਼ਿਆਦਾ ਵੀ ਹੁੰਦੇ ਨੇ। ਇੱਥੇ ਅਸ਼ਟਪਦੀ ਦਾ ਭਾਵ ਹੈ ਅਸ਼ਟਪਦਾਂ ਵਾਲੀ, ਜਿਵੇਂ ਸੁਖਮਨੀ ਸਾਹਿਬ ਜੀ ਦੇ ਅੰਦਰ ਆਪਾਂ ਪੜ੍ਹਦੇ ਸ਼ਲੋਕ ਵੀ ਹੈ ਤੇ ਅਸ਼ਟਪਦੀ ਵੀ ਹੈ। ਇਸੇ ਤਰ੍ਹਾਂ ਮਹਾਰਾਜ ਨੇ ਇੱਥੇ ਅਸ਼ਟਪਦੀਆਂ ਅੱਖਰ ਵਰਤਿਆ। ਵਾਹਿਗੁਰੂ ਇੱਕ ਹੈ ਸਾਰੀ ਸ਼ਕਤੀਆਂ ਦਾ ਮਾਲਕ ਹੈ, ਸਰਵ ਵਿਆਪਕ ਹੈ। ਐਸੇ ਗੁਣਾਂ ਵਾਲਾ ਵਾਹਿਗੁਰੂ ਜੀ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੁਰ ਸਾਗਰ ਰਤਨੀ ਭਰ ਪੂਰੇ।
ਗੁਰੂ ਸਾਗਰ ਦੇ ਨਿਆਈ, ਹੋਰ ਸਾਗਰ ਦੇ ਵਿੱਚ ਦੁਨਿਆਵੀ ਰਤਨ ਹੁੰਦੇ ਨੇ, ਜਿੰਨੇ ਵੀ ਪਦਾਰਥ ਨੇ ਮਾਇਆ ਨਾਲ ਜੁੜੇ ਹੋਏ, ਭਾਵੇਂ ਉਹ ਸਤਸੰਗ ਸੋਨਾ ਹੋਵੇ, ਚਾਂਦੀ ਹੋਵੇ, ਦੁਨਿਆਵੀ ਦਮਕੜੇ ਹੋਣ, ਸਾਰੇ ਨਾਲੋਂ ਕੀਮਤੀ ਸ਼ਬਦ ਜਿਹੜਾ ਹੈ ਉਹ ਰਤਨ ਨੂੰ ਮੰਨਿਆ ਗਿਆ ਹੈ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਗੁਰੂ ਸਮੁੰਦਰ ਦੀ ਨਿਆਈ ਹੈ, ਹੋਰ ਇਸ ਸਮੁੰਦਰ ਦੇ ਅੰਦਰ ਕਿਹੜੇ ਰਤਨ ਨੇ? ਉਪਦੇਸ਼ ਰੂਪੀ, ਸਿੱਖਿਆ ਰੂਪੀ ਇਸ ਸਾਗਰ ਦੇ ਅੰਦਰ ਇਹ ਰਤਨ ਨਕਾ ਨਕ ਭਰੇ ਹੋਏ ਨੇ, ਕਿਉਂਕਿ ਆਪਾਂ ਪੜ੍ਹਦੇ ਹਾਂ ਅਸੀਂ ਇੱਕ ਗੁਰੂ ਦਾ ਉਪਦੇਸ਼ ਜੀਵਨ ਵਿੱਚ ਧਾਰਨ ਕਰ ਲਈਏ, ਸਿੱਖਿਆ, ਤੇ ਸਾਡੇ ਅੰਦਰ ਵੀ ਇਹ ਰਤਨ ਜਵਾਹਰ ਜਿਹੜੇ ਨੇ ਮਾਨਕ ਕੀਮਤੀ ਗੋਰੀ ਉਪਦੇਸ਼ ਸਾਡੇ ਅੰਦਰ ਵੀ ਵਸ ਜਾਵੇਗਾ ਤੇ ਆਪਾਂ ਰੋਜ਼ ਪੜ੍ਹਦੇ ਹਾਂ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ, ਸਿੱਖ ਤੋਂ ਭਾਵ ਸਿੱਖਿਆ। ਸਤਿਗੁਰੂ ਜੀ ਇੱਥੇ ਕਿਰਪਾ ਕਰਦੇ ਨੇ, ਗੁਰੂ ਸਮੁੰਦਰ ਹੈ ਤੇ ਉਪਦੇਸ਼ ਰੂਪੀ ਰਤਨਾਂ ਦੇ ਨਾਲ ਇਹ ਸਮੁੰਦਰ ਨਕਾ ਨਕ ਭਰਿਆ ਪਿਆ। ਧਿਆਨ ਦੇਵੋ, ਸਮੁੰਦਰ ਦੇ ਕਿਨਾਰੇ ਆਪਾਂ ਜਾਵਾਂਗੇ ਤੇ ਸਮੁੰਦਰ ਦੇ ਉੱਤੇ ਖੜੇ ਹੋ ਕੇ ਕਿਨਾਰੇ ਤੇ ਜੇ ਵੇਖਾਂਗੇ ਤੇ ਸਾਨੂੰ ਕੀ ਨਜ਼ਰ ਆਵੇਗਾ? ਸੰਖ, ਸਿੱਪੀਆਂ, ਕੋਖੇ, ਇਹ ਚੀਜ਼ਾਂ ਨਜ਼ਰ ਆਉਣਗੀਆਂ। ਸਮੁੰਦਰ ਦੇ ਅੰਦਰ ਰਤਨ ਹਨ, ਪਰ ਪ੍ਰਾਪਤ ਕਿੰਨੇ ਨੂੰ ਹੁੰਦੇ ਨੇ? ਜਿਹੜੇ ਟਿੱਬੀਆਂ ਲਾਣੀਆਂ ਜਾਣਦੇ ਨੇ, ਜਿਹੜੇ ਟਿੱਬੀ ਲਾਣੀ ਜਾਣਦੇ ਨੇ, ਜਿਹੜੇ ਗੋਤੇ ਖੋਰ ਨੇ, ਉਹਨਾਂ ਨੂੰ ਇਹਨਾਂ ਰਤਨਾਂ ਦੀ ਪ੍ਰਾਪਤੀ ਹੁੰਦੀ ਜਿਹੜੇ ਸਮੁੰਦਰ ਵਿੱਚ ਨੇ। ਭਾਈ ਸਾਹਿਬ ਜੀ ਨੇ ਬਚਨ ਕੀਤਾ ਹੈ, ਪਰਬਤ ਹੀਰਿਆਂ ਨਾਲ, ਰਤਨਾਂ ਨਾਲ, ਜਵਾਹਰਾਤ ਨਾਲ ਭਰਿਆ ਹੋਇਆ, ਪਰ ਜਿਹੜੇ ਕੇਵਲ ਤੇ ਕੇਵਲ ਪਰਬਤ ਨੂੰ ਬਾਹਰੋਂ ਵੇਖਣ ਵਾਲੇ ਨੇ, ਉਹਨਾਂ ਨੂੰ ਤਾਂ ਕੇਵਲ ਦਰਖਤ ਨਜ਼ਰ ਆਉਣਗੇ, ਕੰਡਿਆਲੀਆਂ, ਝਾੜੀਆਂ ਨਜ਼ਰ ਆਉਣਗੀਆਂ, ਪਰ ਜਿਹੜੇ ਇਹਨਾਂ ਦੀ ਖੋਜ ਕਰਨੀ ਜਾਣਦੇ ਨੇ, ਜਿਨ੍ਹਾਂ ਨੂੰ ਪਹਾੜਾਂ ਦੇ ਵਿੱਚੋਂ ਰਤਨ ਕੱਢਣੇ ਆਉਂਦੇ ਨੇ, ਉਹ ਸਤਸੰਗਤ ਕੀਮਤੀ ਰਤਨ ਪ੍ਰਾਪਤ ਕਰ ਲੈਂਦੇ ਨੇ। ਦੇਖੋ, ਆਪਾਂ ਜੰਗਲ ਵਿੱਚ ਜਾਈਏ, ਸੁਗੰਧੀ ਵਾਲੀਆਂ ਬੂਟੀਆਂ ਬਹੁਤ ਨੇ, ਉੱਥੇ ਚੰਦਨ ਵੀ ਹੈ, ਉੱਥੇ ਮਸ਼ਕ ਕਪੂਰ ਵੀ ਹੈ, ਪਰ ਸਾਨੂੰ ਇਸ ਦੇ ਸਾਰ ਨਹੀਂ। ਅਸੀਂ ਕੇਵਲ ਤੇ ਕੇਵਲ ਜੰਗਲ ਦੇ ਅੰਦਰ ਹੋਰ ਬੇਲ ਬੂਟੇ ਵੇਖਾਂਗੇ, ਪਰ ਸਾਨੂੰ ਸੁਗੰਧੀ ਪ੍ਰਾਪਤ ਕਰਨ ਦਾ ਤਰੀਕਾ ਨਹੀਂ। ਪਰ ਜਿਹੜਾ ਸਤਸੰਗਤ ਇਹਨਾਂ ਦੇ ਵਿੱਚੋਂ ਸੁਗੰਧੀ ਕੱਢਣ ਵਾਲਾ ਹੈ, ਉਹਨੂੰ ਸੁਗੰਧੀ ਪ੍ਰਾਪਤ ਹੋ ਜਾਂਦੀ। ਬਿਲਕੁਲ ਇਸੇ ਤਰ੍ਹਾਂ ਬਾਣੀ ਸਮੁੰਦਰ ਹੈ, ਸਾਗਰ ਹੈ, ਪਰ ਉਸ ਵਿੱਚੋਂ ਕਿੰਨੇ ਨੂੰ ਪਦਾਰਥ ਪ੍ਰਾਪਤ ਹੁੰਦੇ ਨੇ? ਸ਼ਬਦ ਗੁਣ ਕਿੰਨੇ ਨੂੰ ਪ੍ਰਾਪਤ ਹੁੰਦੇ ਨੇ, ਕਿੰਨੇ ਉੱਤੇ ਕਿਰਪਾ ਹੁੰਦੀ ਹੈ, ਜਿਹੜੇ ਬਾਰੀ ਨੂੰ ਪੜ੍ਹਦੇ ਵੀ ਨੇ, ਬਾਰੀ ਨੂੰ ਵਿਚਾਰਦੇ ਵੀ ਨੇ ਤੇ ਵਿਚਾਰਨ ਤੋਂ ਬਾਅਦ ਆਪਣੇ ਜੀਵਨ ਦਾ ਹਿੱਸਾ ਵੀ ਬਣਾਉਂਦੇ ਨੇ, ਭਾਵ ਗੁਰਬਾਰੀ ਮੁਤਾਬਕ ਆਪਣੇ ਜੀਵਨ ਢਾਲਦੇ ਨੇ। ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੇ ਹਰ ਸਿਮਰ ਜੀਵਾ ਨੀਚੈ ਪ੍ਰਸਾਦ ਪਾਵਈ। ਜੈਸੇ ਪਰਵਤ ਹੀਰਾ ਮਾਨਿਕ ਪਾਰਕ ਸਿੱਧ ਖਨਵਾਰਾ ਖਾਣ ਜਗ ਵਿਖੇ ਪ੍ਰਗਟਾਵਈ। ਜੈਸੇ ਬਨ ਵਿਖੇ ਮਲਿਆਗਰ ਸੋਤਾ ਕਪੂਰ ਸੋਧ ਕੇ ਸੁਭਾਸੀ ਸੁਭਾਸ ਬਹਿਸਾਵਈ। ਤੈਸੇ ਗੁਰਬਾਰੀ ਵਿਖੇ ਸਕਲ ਪਦਾਰਥ ਹੀ ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵਈ। ਜਿਹੜਾ ਖੋਜੇਗਾ ਉਹਨੂੰ ਸਤਸੰਗਤ ਇਹ ਸਮਝ ਆ ਜਾਵੇਗੀ ਕਿ ਸਤਿਗੁਰਾਂ ਦੇ ਅੰਦਰ ਬੇਅੰਤ ਗੁਣ ਨੇ। ਸਤਸੰਗਤ ਬੜੀਆਂ ਸਿਖਲਾਵਾਂ ਸਤਿਗੁਰਾਂ ਨੇ ਬਾਣੀ ਦੇ ਰਾਹੀਂ ਸਾਨੂੰ ਦਿੱਤੀ ਆ, ਪਰ ਜਦੋਂ ਆਪਾਂ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਾਂ ਉਹਨਾਂ ਨੇ ਕੁਝ ਗੁਣਾਂ ਦਾ ਵਰਣਨ ਕੀਤਾ ਸਤਿਗੁਰੂ ਦੀ ਵਡਿਆਈ ਵਿੱਚ, ਕਿਉਂਕਿ ਗੁਰਸਿੱਖ ਦਾ ਫਰਜ਼ ਹੈ। ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ, ਆਪ ਜੋ ਸੁੰਢ ਦੀਆਂ ਗੰਢੀਆਂ ਲੈ ਕੇ ਪੰਸਾਰੀ ਬਣੇ ਬੈਠੇ ਨੇ, ਬਹੁਤ ਸਾਰੇ ਜਿਹਨਾਂ ਕੋਲ ਹੈ ਕੁਝ ਵੀ ਨਹੀਂ, ਪਰ ਉਹ ਆਪਣੇ ਆਪ ਨੂੰ ਬੜਾ ਮਹਾਨ ਗਿਣਦੇ ਨੇ। ਤੇ ਸਾਡਾ ਸਤਿਗੁਰੂ ਇੰਨਾ ਵੱਡਾ ਹੈ, ਇੰਨੇ ਗੁਣਾਂ ਦਾ ਮਾਲਕ ਹੈ, ਅਸੀਂ ਸੰਕੋਚ ਕਰਦੇ ਹਾਂ ਗੁਰੂ ਦੀ ਗੱਲ ਕਰਨ ਲੱਗਿਆ, ਸੰਕੋਚ ਕਰਦੇ ਹਾਂ। ਬਲਕਿ ਸਾਡੇ ਕੋਲ ਬਹੁਤ ਵੱਡਾ ਖਜ਼ਾਨਾ ਹੈ, ਅਸੀਂ ਅਮੀਰ ਪਿਓ ਦੇ ਅਮੀਰ ਪੁੱਤਰ ਹਾਂ, ਅਸੀਂ ਗਰੀਬ ਨੂੰ ਕਿਉਂਕਿ ਮਹਾਰਾਜ ਨੇ ਆਵਾਜ਼ ਦਿੱਤੀ ਸੀ, ਹਮ ਤਰਵੰਤ ਭਾਖੜ ਸਚ ਨਾਈ ਹਰ ਗੁਣ ਗਾਵੇ ਸਹਿਜ ਸੁਗਾਏ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਧਾਨ। ਲਾਲ ਰਤਨ ਜਾ ਕਾ ਕਸ਼ੂ ਨੇ ਮੋਲ ਭਰੇ ਭੰਡਾਰ ਆਖੋ ਤੇ ਅਤੋਲ। ਖਾਵੇ ਖਰਚੇ ਰਲ ਮਿਲ ਭਾਈ ਤੋਟ ਨ ਆਵੇ ਵੱਧ ਜਾਈ। ਕਉ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੀ ਲਇਆ ਰਲਾਏ। ਮੇਰਾ ਸਤਿਗੁਰੂ ਗੁਣਾਂ ਦਾ ਭੰਡਾਰ ਹੈ, ਸਖਿਆਵਾਂ ਦਾ ਭੰਡਾਰ ਹੈ, ਸਾਗਰ ਹੈ। ਪਰ ਭਾਈ ਸਾਹਿਬ ਜੀ ਨੇ ਜਿਹੜਾ ਬਚਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਕੀਤਾ, ਉਹਨੂੰ ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਨ੍ਹਾਂ ਵਿੱਚ ਕੋਈ ਵੀ ਵਡਿਆਈ ਨਹੀਂ। ਉਹਨਾਂ ਦੇ ਚੇਲੇ ਤਾਂ ਵਡਿਆਈਆਂ ਬਹੁਤ ਦੱਸਦੇ ਨੇ, ਸਾਡੇ ਗੁਰੂ ਵਿੱਚ ਵਡਿਆਈਆਂ ਨੇ। ਤੇ ਅਸੀਂ ਇਹ ਤਾਂ ਪੜ੍ਹੀ ਜਾ ਰਹੇ ਹਾਂ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਪਰ ਗੁਰੂ ਦੀ ਵਡਿਆਈ ਕੌਣ ਕਰੇਗਾ? ਗੁਰਸਿੱਖ ਹੀ ਕਰੇਗਾ ਨੀ, ਗੁਰੂ ਦੀ ਕਿਰਪਾ ਦਾ ਪਾਤਰ ਬਣਿਆ ਹੋਇਆ ਕਰੇਗਾ ਨੀ। ਸਤਿਗੁਰੂ ਨੂੰ ਵੱਡਾ ਵੱਡਾ ਆਖੀਏ, ਜਿੰਨੇ ਵੱਡਾ ਕਹਾਂਗੇ ਉਸ ਤੋਂ ਵੀ ਵੱਡਾ। ਭਾਈ ਸਾਹਿਬ ਜੀ ਆਖਦੇ ਨੇ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ 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 ਨੇਤ 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 ਹੈ। ਭਾਈ ਸਾਹਿਬ ਜੀ ਦਾ ਬਚਨ ਹੀ ਸਤਿਗੁਰ ਗੁਰੀ ਨਿਧਾਨ ਹੈ ਗੁਣ ਕਰ ਬਖਸ਼ੇ ਅਵਗਨੀ ਆਰੇ। ਮੈਂ ਰਾਤ ਵੀ ਕਿਤੇ ਬੇਨਤੀ ਕਰ ਰਿਹਾ ਸੀ, ਆਕਾਸ਼ ਦੇ ਤਾਰੇ ਗਿਣੇ ਜਾਣਗੇ, ਪਰ ਜਿੰਨੇ ਨੂੰ ਸਤਿਗੁਰੂ ਨੇ ਤਾਰਿਆ ਆਪਣੇ ਉਪਦੇਸ਼ਾਂ ਰਾਹੀਂ ਸਿੱਖਿਆ ਰਾਹੀਂ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਤਾਰੇ ਗਿਣੀ ਜਾਤ ਹੋਏ ਮੈਂ ਤਾਰੇ ਗਿਣੇ ਜਾਤ ਹੋਈ, ਦੁਨਿਆਵੀ ਤਾਰੇ ਆਕਾਸ਼ ਮੰਡਲ ਦੇ ਵਿੱਚ ਗਿਣੇ ਜਾਣਗੇ, ਪਰ ਜਿਹੜੇ ਸਤਿਗੁਰੂ ਗੁਰੂ ਨਾਨਕ ਬਾਬਾ ਜੀ ਨੇ ਤਾਰੇ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਨ ਯਾਰੇ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਸੁਖ ਸਾਗਰ ਗੁਰਦੇਵ ਹੈ, ਸੁਖ ਦੇ ਮੇਲ ਲਏ ਦੁਖਿਆਰੇ। ਗੁਰ ਪੂਰਾ ਨਿਰਵੈਰ ਹੈ, ਨਿੰਦਕ ਦੋਖੀ ਬੇਮੁਖਤਾਰੇ। ਗੁਰ ਪੂਰਾ ਨਿਰਭਉ ਸਦਾ, ਜਨਮ ਮਰਮ ਜਮ ਬਰੇ ਉਤਾਰੇ। ਗੁਰ ਪੂਰਾ ਨਿਰਵੈਰ, ਜਨਮ ਮਰਮ ਜਮ ਬਰੇ ਉਤਾਰੇ। ਸਤਿਗੁਰ ਪੁਰਖ ਸਜਾਨ ਹੈ, ਵੱਡੇ ਅਜ਼ਾਨ ਮੁਗਦ ਨਿਸਤਾਰੇ। ਸਤਿਗੁਰੂ ਆਗੂ ਜਾਣੀਏ, ਬਹੁ ਪਕਰ ਅੰਦਲੇ ਉਧਾਰੇ। ਮਾਨ ਨੇ ਮਾਨੀ ਸਭ ਬਲਿਹਾਰੇ। ਗੁਰੂ ਸਾਗਰ ਹੈ ਕਿਉਂਕਿ ਗੁਰ ਸਮੁੰਦ ਨਦੀ ਸਭ ਸਿੱਖੀ। ਜਿਤ ਨਾਤੇ ਵਡਿਆਈ, ਸਿਰ ਫੁੱਤੇ ਜੇ ਨਾਵਨ ਨਾਹੀ। ਸੱਤ ਚੱਤ ਸਿਰ ਸ਼ਾਈ ਪਾਈ, ਸੱਤ ਛੱਪੇ ਸਿਰ ਸ਼ਾਈ ਪਾਈ। ਗੁਰੂ ਸਮੁੰਦਰ ਹੈ, ਸਿੱਖਿਆ ਕੀ ਹੈ? ਨਦੀਆਂ ਜਿੱਥੇ ਸਿੱਖਿਅਤ ਭਾਵ ਸਿੱਖਿਆ ਉਪਦੇਸ਼। ਗੁਰ ਸਮੁੰਦ ਨਦੀ ਸਭ ਸਿੱਖੀ, ਨਾਤੇ ਜਿੱਤ ਵਡਿਆਈ, ਸਿਰ ਪੁੱਥੇ ਜੇ ਨਾਵਨ ਨਾਹੀ। ਸੱਤ ਚੱਟੇ ਸਿਰ ਪਾਈ, ਹੈ ਇਹ ਗੁਰੂ ਸਮੁੰਦਰ। ਸਿੱਖਿਆ ਵਿੱਚ ਨਹਾਉਣਾ ਸੀ, ਉਪਦੇਸ਼ ਨੂੰ ਜੀਵਨ ਵਿੱਚ ਧਾਰਨ ਕਰਨਾ ਸੀ, ਮਾਨ ਮਿਲਣਾ ਸੀ। ਪਰ ਜਿਹੜ ਸਵੇਰੇ ਪੁੱਥੇ ਨੇ ਉਹ ਨਹਾਉਂਦੇ ਨਹੀਂ, ਮਨਮੁੱਖ ਨਹਾਉਂਦੇ ਨਹੀਂ। ਤੇ ਨਾ ਨਹਾਵਣ ਦਾ ਕਾਰਨ ਕੀ ਹੈ? ਚੱਟੇ ਤੋਂ ਪਾ ਮੁੱਠਾਂ, ਸੱਤ ਮੁੱਠਾਂ ਉਹਨਾਂ ਦੇ ਸਿਰ ਵਿੱਚ ਸੁਆਹ ਪੈਂਦੀ। ਭਾਵ ਅਪਮਾਨ ਹੁੰਦਾ, ਨਿਰਾਦਰ ਹੁੰਦਾ ਜਿਹੜੇ ਗੁਰੂ ਦੀ ਸਿੱਖਿਆ ਨੂੰ ਜੀਵਨ ਅੰਦਰ ਧਾਰਨ ਨਹੀਂ ਕਰਦੇ। ਮਹਾਰਾਜ ਕਿਰਪਾ ਕਰਦੇ ਨੇ, ਗੁਰੂ ਸਾਗਰ ਹੈ ਤੇ ਗੁਰੂ ਸਾਗਰ ਦੇ ਵਿੱਚ ਉਪਦੇਸ਼ ਰੂਪੀ ਸਿੱਖਿਆ ਰੂਪੀ ਰਤਨ ਜਿਹੜੇ ਨੇ ਨਕਾ ਨਗ ਭਰੇ ਪਏ ਨੇ।
ਅੰਮ੍ਰਿਤ ਸੰਤ ਚੁਗਹੇ ਨਹੀਂ ਦੂਰੇ।
ਤੇ ਜਿਹੜਾ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਹੈ, ਸਿੱਖਿਆ ਰੂਪੀ ਅੰਮ੍ਰਿਤ ਹੈ, ਉਸ ਨੂੰ ਗੁਰਮੁਖ ਪਿਆਰੇ ਚੁਗਦੇ ਹਨ। ਭਾਵ ਗੁਰੂ ਦੀ ਬਾਣੀ ਨਾਲ ਪਿਆਰ ਕਰਦੇ ਨੇ, ਗੁਰੂ ਦੀ ਸਿੱਖਿਆ ਨਾਲ ਪਿਆਰ ਕਰਦੇ ਨੇ, ਗੁਰੂ ਦੀ ਮਤ ਨੂੰ ਜੀਵਨ ਅੰਦਰ ਧਾਰਨ ਕਰਦੇ ਨੇ ਤੇ ਗੁਰੂ ਦੀ ਮਤ ਤੋਂ ਕਦੇ ਦੂਰ ਨਹੀਂ ਜਾਂਦੇ। ਇੱਕ ਬੇਨਤੀ ਕਰਾਂ, ਸਰੀਰ ਕਰਕੇ ਆਪਾਂ ਸਾਰੇ ਆਏ, ਮੁਬਾਰਕ ਹੈ, ਇਹ ਬੜਾ ਵੱਡਾ ਉਪਰਾਲਾ ਹੈ। ਉੱਦਮ ਵੀ ਕਰਨਾ ਪੈਂਦਾ, ਟਾਈਮ ਵੀ ਕੱਢਣਾ ਪੈਂਦਾ। ਮੈਂ ਇਹ ਵੀ ਕਹਾਂਗਾ ਕਿ ਤੁਹਾਡਾ ਆਉਣਾ ਜਿਹੜਾ ਸਕਾਰਥਾ ਨਹੀਂ, ਪਰ ਧਿਆਨ ਦੇਵੋ, ਅਸੀਂ ਆਏ ਹੋਏ ਸਰੀਰ ਕਰਕੇ ਹਾਜ਼ਰੀ ਲਵਾਈ, ਪਰ ਜੋ ਕੁਝ ਸੁਣੀ ਉਹਨੂੰ ਆਪਾਂ ਜੀਵਨ ਦੇ ਅੰਦਰ ਧਾਰਨ ਕਰਕੇ ਗੁਰੂ ਦੀ ਮੱਤ ਨਾਲ ਜੁੜ ਜਾਈਏ, ਗੁਰੂ ਦੇ ਨੇੜੇ। ਤੇ ਜੇ ਸੁਣ ਵੀ ਲਿਆ, ਜੀਵਨ ਅੰਦਰ ਧਾਰਨ ਨਹੀਂ ਕੀਤਾ, ਲੋਕਾਚਾਰੀ ਫਿਰ ਵੀ ਕੀਤੀ, ਤੇ ਫਿਰ ਇਹ ਨਹੀਂ ਸਮਝੇ ਅਸੀਂ ਗੁਰੂ ਦੇ ਨੇੜੇ ਹਾਂ। ਨਹੀਂ, ਅਸੀਂ ਗੁਰੂ ਤੋਂ ਦੂਰ ਹਾਂ, ਫਿਰ ਅਸੀਂ ਨੇੜੇ ਨੂੰ। ਅੰਮ੍ਰਿਤ ਸੰਤ ਚੁਗਏ ਨਹੀਂ ਦੂਰੇ। ਰੱਬ ਦੇ ਪਿਆਰੇ, ਇਹ ਉਪਦੇਸ਼ ਰੂਪੀ ਅੰਮ੍ਰਿਤ ਸਿੱਖਿਆ ਆਪਣੇ ਜੀਵਨ ਦੇ ਅੰਦਰ ਇਹ ਚੋਗਾ ਚੁਗਦੇ ਨੇ, ਗੁਰੂ ਦੀ ਮੱਤ ਨੂੰ ਜੀਵਨ ਅੰਦਰ ਧਾਰਨ ਕਰਦੇ ਨੇ, ਕਦੇ ਦੂਰ ਨਹੀਂ ਜਾਂਦੇ। ਦੂਰ ਕਿਉਂ? ਗੁਰੂ ਤੋਂ, ਕਿਉਂਕਿ ਉਹਨਾਂ ਨੂੰ ਪਤਾ ਗੁਰ ਮੇਰੇ ਸੰਗ ਸਦਾ ਹੈ, ਨਾਲੇ ਦੁਕਾਨ ਤੇ ਬੈਠਿਆ ਵੀ ਨਾਲ, ਆਫਿਸ ਦੇ ਵਿੱਚ ਬੈਠਿਆ ਵੀ ਨਾਲ, ਤੁਰਦਿਓ ਫਿਰਦਿਓ ਗੁਰੂ ਸਾਡੇ ਨਾਲ ਹੈ।
ਹਰ ਰਸ ਚੋਗ ਚੁਗਹੇ ਪ੍ਰਭ ਭਾਵੈ।
ਹਰੀ ਦਾ ਨਾਮ ਰੂਪੀ ਚੋਗਾ ਜਿਹੜਾ ਨੀ ਚੁਗਦੇ ਨੇ, ਕੌਣ? ਗੁਰਮੁਖ ਪਿਆਰੇ। ਤੇ ਇਹ ਚੋਗਾ ਚੁਗਣ ਦੇ ਬਦਲੇ ਵਿੱਚ ਉਹਨਾਂ ਨੂੰ ਪ੍ਰਾਪਤ ਕੀ ਹੁੰਦੀ ਹੈ? ਵਾਹਿਗੁਰੂ ਪਰਮਾਤਮਾ ਨੂੰ ਭਾਉਂਦੇ ਨੇ, ਵਾਹਿਗੁਰੂ ਪਰਮਾਤਮਾ ਨੂੰ ਚੰਗੇ ਲੱਗਦੇ ਨੇ।
ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ।
ਗੁਰੂ ਸਰਵਰ ਦੇ ਅੰਦਰ ਟਿਕ ਕੇ, ਗੁਰੂ ਸੰਗਤ ਦੇ ਅੰਦਰ ਟਿਕ ਕੇ ਗੁਰਸਿੱਖ ਗੁਰਮੁਖ ਪਿਆਰੇ ਪ੍ਰਾਨ ਪਤ ਪ੍ਰਾਣਾਂ ਦੇ ਪਤੀ ਵਾਹਿਗੁਰੂ ਪਰਮਾਤਮਾ ਨੂੰ ਪਾ ਲੈਂਦੇ ਨੇ। ਕਿਉਂਕਿ ਸਰਵਰ ਹੰਸ ਭਰੇ ਈ ਮੇਲਾ ਖਸਮੇ ਏਵੇ ਭਾਰਾ। ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ। ਬਗਲਾ ਕਾਗ ਨ ਰਹੀ ਸਰਵਰ ਜੇ ਹੋਵੇ ਅਤ ਸਿਉਣ। ਉਹਨਾਂ ਰਿਜਕ ਨੂੰ ਪਾਏ ਉੱਥੇ ਉਹਨਾਂ ਹੋਰੇ ਖਾਣਾ। ਸੱਚ ਕਮਾਈ ਹੈ ਸੱਚੇ ਪਾਈਐ ਕੂੜੇ ਕੂੜਾ ਪਾਣ। ਨਾਨਕ ਸਤਿਗੁਰ ਤਿੰਨ ਕੋ ਮਿਲਿਆ ਜਿਨ੍ਹਾਂ ਤੁਰੇ ਪਿਆ ਪਰਵਾਣਾ। ਜਿਹੜਾ ਮਾਨਸ ਹੈ ਉਹ ਮਾਨ ਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ, ਪਰ ਜੇ ਉੱਥੇ ਕਾਗ ਚਲਾ ਜਾਵੇ ਬਗਲਾ ਚਲਾ ਜਾਵੇ ਉਹਨੂੰ ਆਪਣੀ ਖੁਰਾਕ ਨਹੀਂ ਮਿਲਦੀ, ਉੱਥੇ ਉਹਨੂੰ ਖੁਰਾਕ ਨਹੀਂ ਮਿਲਦੀ, ਉੱਥੇ ਨਹੀਂ ਟਿਕਦਾ। ਮਹਾਰਾਜ ਆਖਦੇ ਨੇ ਗੁਰਸਿੱਖ ਗੁਰੂ ਸਾਗਰ ਦੇ ਅੰਦਰ ਟਿਕ ਕੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਪ੍ਰਾਣਾਂ ਦੇ ਪਤੀ ਵਾਹਿਗੁਰੂ ਪਰਮਾਤਮਾ ਨੂੰ ਪਾ ਲੈਂਦੇ ਨੇ।
ਕਿਆ ਬਗ ਬਪੁੜਾ ਛਪੜੀ ਨਾਏ।
ਤੇ ਵਿਚਾਰਾ ਬਗਲਾ ਕੀ ਛਪੜੀ ਵਿੱਚ ਨਹਾ ਕੇ ਕਰੇਗਾ, ਉਹਨੂੰ ਕੀ ਪ੍ਰਾਪਤ ਹੋਵੇਗਾ।
ਕੀਚੜ ਡੂਬੈ ਮਹਿਲ ਨਾ ਜਾਏ।
ਹੁਣ ਛਪੜੀ ਵਿੱਚੋਂ ਚਿੱਕੜ ਹੀ ਲੱਗਣੀ, ਚਿੱਕੜ ਹੀ ਲੱਗੇਗਾ, ਤੇ ਜਿਹੜੀ ਵਿਕਾਰਾਂ ਦੀ ਮੈਲ ਹੈ ਉਹ ਦੂਰ ਨਹੀਂ ਹੋਣੀ। ਹੁਣ ਸਤ ਸੰਗਤ ਜਿਹੜੇ ਮਨਮੁਖ ਬੰਦੇ ਕੁਸੰਗਤ ਕਰਦੇ ਨੇ, ਗੁਰੂ ਦੀ ਸੰਗਤ ਨਹੀਂ ਕਰਦੇ, ਬਿਲਕੁਲ ਉਹਨਾਂ ਦੀ ਹਾਲਤ ਵੀ ਉਸ ਕਾਂ ਵਰਗੀ, ਉਸ ਬਗਲੇ ਵਰਗੀ, ਉਸ ਕਾਂ ਵਰਗੀ, ਉਸ ਬਗਲੇ ਵਰਗੀ ਜਿਹੜੇ ਹਮੇਸ਼ਾ ਗੰਦਗੀ ਵੱਲ ਹੀ ਆਪਣਾ ਧਿਆਨ ਰੱਖਦੇ ਨੇ। ਮਹਾਰਾਜ ਦੀ ਪਾਵਨ ਬਾਣੀ ਦੇ ਬਚਨ ਨੇ ਕੱਲਰ ਕੇਵੀ ਛਪੜੀ ਆਏ ਕੁਲੱਥੇ ਹੰਜ, ਚਿੰਜੂ ਬੋੜਨ ਨਾ ਚੁਗੈ ਉੱਡਣ ਸਿੱਧੀ ਬੰਜ, ਉੱਡਣ ਸਿੰਧੀ ਬੰਜ। ਕੱਲਰ ਦੀ ਛਪੜੀ ਵਿੱਚ ਚਿੱਕੜ ਵਾਲੀ ਜਗ੍ਹਾ ਹੰਸ ਚਲਾ ਗਿਆ, ਚਿੰਜ ਆਪਣੀ ਬੋਗਦਾ ਹੈ ਪਰ ਮੈਲ ਵਾਲਾ ਪਾਣੀ, ਮੈਲਾ ਪਾਣੀ ਪੀਂਦਾ ਨਹੀਂ। ਕਿਉਂ? ਉਹਨੂੰ ਹੁੰਦਾ ਵੀ ਕਿਹੜੀ ਘੜੀ ਹੋਵੇ ਮੈਂ ਉੱਥੇ ਉੱਠ ਜਾਵਾਂ। ਕਈ ਵਾਰੀ ਗੁਰਮੁਖ ਪਿਆਰੇ ਵੀ ਭੁਲੇਖੇ ਨਾਲ ਚਲੇ ਜਾਂਦੇ ਨੇ ਗੁਰੂ ਦੀ ਸੰਗਤ ਸਮਝ ਕੇ, ਪਰ ਜਦੋਂ ਉੱਥੇ ਜਾਂਦੇ ਨੇ ਉਹਨਾਂ ਨੂੰ ਖੁਰਾਕ ਨਹੀਂ ਮਿਲਦੀ ਤੇ ਸਤ ਸੰਗਤ ਬਹੁਤੀ ਦੇਰ ਉਹਨਾਂ ਦਾ ਮਨ ਨਹੀਂ ਲੱਗਦਾ, ਉੱਠ ਕੇ ਚਲੇ ਜਾਂਦੇ ਨੇ। ਪਾਤਸ਼ਾਹ ਜੀ ਆਖਦੇ ਨੇ ਕੱਲਰ ਕੇਰੀ ਛੱਪੜੀ ਆਏ ਉਲੱਥੇ ਉੰਜ, ਚਿੰਜੂ ਬੋੜਨ ਨਾ ਪੀਵੇ ਨਾ ਚੁਗੇ ਉੱਡਣ ਸਿੰਧੀ ਬੰਜ। ਉਹ ਨਹੀਂ ਪੀਂਦੇ, ਉਹ ਉੱਥੋਂ ਦਾ ਚੋਗਾ ਨਹੀਂ ਚੁੱਕਦੇ, ਪਰ ਨਾਲ ਹੀ ਕਹਿ ਦਿੱਤਾ ਕੱਲਰ ਕੇਰੀ ਛੱਪੜੀ, ਕੱਲਰ ਕੇਰੀ ਛੱਪੜੀ। ਬਗਲਾ ਮਲਮਲ ਨਹਾਏ ਮਨ ਤਨ ਮੈਲਾ ਅਵਗਣੀ, ਚਿੰਜ ਭਰੀ ਗੰਦੀ ਆਏ। ਜਿਹੜਾ ਵਿਕਾਰੀ ਬੰਦਾ ਹੈ ਉਹ ਸਾਧ ਸੰਗਤ ਜਾਏਗਾ ਉਹੋ ਜਿਹੀ ਛੱਪੜੀ ਤੇ ਜਿਹੜੀ ਚਿੱਕੜ ਨਾਲ ਭਰੀ ਹੋਈ, ਵਿਕਾਰਾਂ ਦੇ ਚਿੱਕੜ ਨਾਲ। ਉਹ ਤਨ ਕਰਕੇ ਮਨ ਕਲਕੇ ਅਵਗਣੇ ਨੂੰ ਧਾਰਨ ਕਰਕੇ ਵਿਕਾਰਾਂ ਨੂੰ ਕਰਕੇ ਇੰਨਾ ਮੈਲਾ ਹੋ ਜਾਂਦਾ ਤੇ ਆਪਣੀ ਜ਼ਬਾਨ ਰੂਪੀ ਚੁੰਝ ਦੇ ਨਾਲ ਹਮੇਸ਼ਾ ਗਾਂਧੀ ਖਾਂਦਾ, ਗਾਂਧੀ ਬੋਲਦਾ। ਕੱਲਰ ਕੇਰੀ ਛੱਪੜੀ ਬਗਲਾ ਬਲ ਮਲਮਲ ਨਹਾਏ ਮਨ ਤਨ ਮੈਲਾ ਅਵਗਣੀ, ਚਿੰਜ ਭਰੀ ਗੰਦੀ ਆਏ। ਮਹਾਰਾਜ ਆਖਦੇ ਨੇ ਚਿੱਕੜ ਦੇ ਉੱਤੇ ਛੱਪੜੀ ਦੇ ਵਿੱਚ ਜਾ ਕੇ ਕੀ ਕਰੇਗਾ ਬਗਲਾ ਵਿਚਾਰਾ, ਕਿਉਂਕਿ ਉੱਥੇ ਚਿੱਕੜ ਹੀ ਲੱਗਣੇ, ਉੱਥੇ ਹੋਰ ਕੁੱਝ ਨਹੀਂ ਲੱਗਣਾ, ਮੈਲ ਸਵੇਰੋਂ ਹੋਰ ਸਗਵੀ ਲੱਗ ਜਾਵੇਗੀ।
ਰਹਾਓ ਰੱਖ ਰੱਖ ਚਰਨ ਧਰੇ ਵਿਚਾਰੀ।
ਗੁਰੂ ਦੀ ਸਿੱਖਿਆ ਨੂੰ ਧਾਰਨ ਕਰਨ ਵਾਲੇ ਜੀਵਨ ਦੇ ਅੰਦਰ ਸੋਚ ਸੋਚ ਕੇ ਕਦਮ ਰੱਖਦੇ ਨੇ।
ਦੁਬਿਧਾ ਛੋੜ ਭਏ ਨਿਰੰਕਾਰੀ,
ਦੁਬਿਧਾ ਨੂੰ ਛੱਡ ਕੇ ਨਿਰੰਕਾਰ ਨੂੰ ਜਪਦੇ ਹੋਏ ਨਿਰੰਕਾਰ ਦਾ ਰੂਪ ਹੀ ਬਣ ਜਾਂਦੇ ਨੇ।
ਮੁਕਤ ਪਦਾਰਥ ਹਰ ਰਸ ਚਾਖੇ,
ਵਾਹਿਗੁਰੂ ਪਰਮਾਤਮਾ ਦਾ ਨਾਮ ਰੂਪੀ ਜਿਹੜਾ ਹੈ ਰਸ ਉਹਨੂੰ ਚੱਖਦੇ ਨੇ, ਉਹ ਰਸ ਜਿਹੜਾ ਮੁਕਤ ਕਰਨ ਵਾਲਾ ਹੈ। ਮੁਕਤ ਕਰਨ ਤੋਂ ਭਾਵ ਬੰਧਨਾਂ ਤੋਂ ਖਲਾਸੀ ਦਿਵਾਉਣ ਵਾਲਾ ਹੈ।
ਆਵਣ ਜਾਣ ਰਹੇ ਗੁਰ ਰਾਖੇ,
ਜਿਹਨਾਂ ਦੀ ਰੱਖਿਆ ਗੁਰੂ ਕਰਦਾ, ਗੁਰ ਰਾਖੇ ਤੋਂ ਭਾਵ ਜਿਹਨਾਂ ਦੀ ਸਹਾਇਤਾ ਗੁਰੂ ਕਰਦਾ, ਜਿਹਨਾਂ ਦੀ ਸਹਾਇਤਾ ਗੁਰੂ ਕਰਦਾ ਹੈ, ਉਹਨਾਂ ਦਾ ਜੰਮਣ ਮਰਨ ਦਾ ਚੱਕਰ ਮੁੱਕ ਜਾਂਦਾ ਹੈ।
ਸਰਵਰ ਹੰਸਾ ਛੋੜ ਨਾ ਜਾਏ,
ਗੁਰਮੁਖ ਪਿਆਰੇ ਕਵੀ ਜਿਹੜੇ ਮੈਨੂੰ ਗੁਰੂ ਸਰਵਰ ਨੂੰ ਛੱਡ ਕੇ ਕਿਤੇ ਜਾਂਦੇ ਨਹੀਂ।
ਪ੍ਰੇਮ ਭਗਤ ਕਰ ਸਹਿਜ ਸਮਾਏ,
ਵਾਹਿਗੁਰੂ ਪਰਮਾਤਮਾ ਦੀ ਪ੍ਰੇਮੋ ਭਗਤੀ ਕਰਕੇ ਆਤਮਕ ਅਡੋਲਤਾ ਦੇ ਵਿੱਚ ਟਿਕੇ ਰਹਿੰਦੇ ਨੇ।
ਸਰਵਰ ਮਹਿ ਹੰਸ, ਹੰਸ ਮਹਿ ਸਾਗਰ,
ਪ੍ਰਾਪਤ ਕੀ ਹੁੰਦਾ ਹੈ? ਗੁਰਮੁਖ ਰੂਪੀ ਹੰਸ ਜਿਹੜਾ ਨਾ ਉਹ ਗੁਰੂ ਨਾਲ ਮਿਲ ਜਾਂਦਾ ਤੇ ਗੁਰੂ ਜਿਹੜਾ ਆਪਣਾ ਆਪ ਉਸ ਵਿੱਚ ਪ੍ਰਗਟ ਕਰ ਦਿੰਦਾ। ਮਹਾਰਾਜ ਕਿਰਪਾ ਕਰਦੇ ਨੇ, ਸਰਵਰ ਮੈਂ ਹੰਸ, ਹੰਸ ਮੈਂ ਸਾਗਰ। ਜਦੋਂ ਗੁਰੂ ਦੀ ਮੱਤ ਨੂੰ ਗੁਰੂ ਕਾ ਸਿੱਖ ਆਪਣੇ ਜੀਵਨ ਅੰਦਰ ਧਾਰਨ ਕਰਦਾ ਤੇ ਗੁਰੂ ਵਿੱਚ ਲੀਨ ਹੋ ਜਾਂਦਾ, ਤੇ ਜਦੋਂ ਗੁਰੂ ਵਿੱਚ ਲੀਨ ਹੁੰਦਾ ਤੇ ਗੁਰੂ ਆਪਣਾ ਆਪ ਗੁਰਸਿੱਖ ਦੇ ਵਿੱਚ ਪ੍ਰਗਟ ਕਰ ਦਿੰਦਾ। ਇਸ ਗੱਲ ਨੂੰ ਇਉਂ ਸਮਝ ਲਈਏ, ਸਤਿਗੁਰ ਕੀ ਜਿਸ ਨੂੰ ਮਤ ਆਵੈ ਸੋ ਸਤਿਗੁਰ ਮਾਹੀ ਸਮਾਨ, ਇਹ ਬਾਣੀ ਜੋ ਜੀਉ ਜਾਣੇ ਤਿਸ ਅੰਤਰ ਰਵੇ ਹਰ ਨਾਮਾ।
ਅਕਥ ਕਥਾ ਗੁਰਬਚਨੀ ਆਦਰ,
ਪਰ ਇਹ ਜਿਹੜੀ ਗੱਲ ਹੈ ਕਥਨੀ ਬੜੀ ਔਖੀ ਹੈ। ਕਿਹੜੀ? ਗੁਰੂ ਵਿੱਚ ਲੀਨ ਹੋਣਾ ਤੇ ਗੁਰੂ ਨੇ ਆਪਣਾ ਪ੍ਰਗਟ ਗੁਰਸਿੱਖ ਵਿੱਚ ਕਰਨਾ। ਹਾਂ, ਜਿਹੜੇ ਗੁਰੂ ਦੇ ਬਚਨਾਂ ਨੂੰ ਮੰਨਦੇ ਨੇ ਉਹਨਾਂ ਨੂੰ ਮਾਨ ਮਿਲਦਾ, ਆਦਰ ਮਿਲਦਾ, ਸਤਿਕਾਰ ਮਿਲਦਾ ਹੈ।
ਸੁਨ ਮੰਡਲ ਇੱਕ ਜੋਗੀ ਬੈਸੇ,
ਹਰ ਅਵਸਥਾ ਦੇ ਅੰਦਰ ਜਿਹੜੇ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜ ਗਏ ਨੇ ਜੋਗੀ, ਉਹਨਾਂ ਨੂੰ ਕਿਹਾ ਗਿਆ ਹੈ
ਨਾਰ ਨਾ ਪੁਰਖ ਕਹੋ ਕੋ ਕੈਸੇ।
ਇਹਨਾਂ ਦੇ ਵਿੱਚੋਂ ਨਾਰ ਤੇ ਪੁਰਖ ਵਾਲਾ ਜਿਹਨੂੰ ਭੇਦ ਮਿਲ ਜਾਂਦਾ, ਭਾਵ ਕਾਮ ਚੇਸ਼ਟਾ ਉਹਨਾਂ ਦੇ ਉੱਤੇ ਆਪਣਾ ਅਸਰ ਨਹੀਂ ਪਾਉਂਦੀ।
ਤੇ ਭਵਨ ਜੋਤ ਰਹੇ ਲਿਵ ਲਾਈ,
ਇਸ ਵਾਹਿਗੁਰੂ ਪਰਮਾਤਮਾ ਦੀ ਜੋਤ ਤਿੰਨਾਂ ਭਵਨਾਂ ਦੇ ਵਿੱਚ ਹੈ, ਗੁਰਮੁਖ ਪਿਆਰੇ ਗੁਰੂ ਦੀ ਕਿਰਪਾ ਨਾਲ ਹਮੇਸ਼ਾ ਉਸ ਨਾਲ ਲਿਵ ਲਾਈ ਰੱਖਦੇ ਹਨ।
ਸੁਰ ਨਰ ਨਾਥ ਸੱਚੇ ਸਰਣਾਈ,
ਜਿਹੜਾ ਵਾਹਿਗੁਰੂ ਪਰਮਾਤਮਾ ਸੁਰ ਨਾਥ ਤੇ ਨਰ, ਸੁਰ ਦੇਵਤੇ, ਨਰ ਮਨੁੱਖ ਤੇ ਨਾਥ ਜੋਗੀ, ਜਿਸ ਵਾਹਿਗੁਰੂ ਪਰਮਾਤਮਾ ਦੀ ਸ਼ਰਨਾਈ ਤੋਂ ਭਾਵ ਸ਼ਰਨ ਵਿੱਚ ਹਨ।
ਆਨੰਦ ਮੂਲ ਅਨਾਥ ਆਧਾਰੀ,
ਵਾਹਿਗੁਰੂ ਪਰਮਾਤਮਾ ਆਨੰਦ ਦਾ ਮੂਲ ਹੈ ਤੇ ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਦਾ ਉਹ ਆਧਾਰ ਬਣਦਾ ਹੈ।
ਗੁਰਮੁਖ ਭਗਤ ਸਹਿਜ ਵਿਚਾਰੀ,
ਜਿਹੜੇ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਸਨਮੁਖ ਹੋ ਕੇ ਉਸਦੀ ਭਗਤੀ ਕਰਦੇ ਹਨ ਉਹਨਾਂ ਨੂੰ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ।
ਭਗਤ ਵਛਲ ਭੈ ਕਟਨ ਹਾਰੇ,
ਵਾਹਿਗੁਰੂ ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ, ਡਰ ਦੂਰ ਕਰਨ ਵਾਲਾ ਹੈ।
ਓ ਮੈਂ ਮਾਰ ਮਿਲੇ ਭਗਤ ਹਾਰੇ,
ਪਿਆਰੇ ਐਸੇ ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲ ਕੇ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰਕੇ, ਮੈਂ ਮੇਰੀ ਖਤਮ ਕਰਕੇ ਉਸਦੇ ਚਰਨਾਂ ਵਿੱਚ ਟਿਕੇ ਰਹਿੰਦੇ ਹਨ।
ਅਨਿਕ ਜਤਨ ਕਰ ਕਾਲ ਸੰਤਾਏ,
ਸਤਸੰਗਤ ਹੁਣ ਹੁਣ ਉਹ ਮਨਮੁਖ ਬੰਦੇ ਜਿਨ੍ਹਾਂ ਨੂੰ ਮੌਤ ਦਾ ਡਰ ਹਰ ਵੇਲੇ ਵਿਆਪਦਾ ਰਹਿੰਦਾ, ਆਤਮਕ ਮੌਤ ਤੇ ਮਰਦੇ ਰਹਿੰਦੇ ਹਨ।
ਮਰਨ ਲਿਖਾਏ ਮੰਡਲ ਮਹਿ ਆਏ,
ਉਹ ਇਸ ਮੰਡਲ ਦੇ ਵਿੱਚ ਮਿਤ ਲੋਕ ਦੇ ਵਿੱਚ ਆਏ ਹਨ, ਤੁਰੋਂ ਹੀ ਆਤਮਕ ਮੌਤ ਦਾ ਲੇਖ ਆਪਣੇ ਮੱਥੇ ਦੇ ਉੱਤੇ ਲਿਖਾ ਕੇ।
ਜਨਮ ਪਦਾਰਥ ਦੁਬਿਧਾ ਖੋਵੈ,
ਜਨਮ ਪਦਾਰਥ ਤੋਂ ਭਾਵ ਜਿਹੜਾ ਕਿ ਕੀਮਤੀ ਜਨਮ ਮਿਲਿਆ ਹੈ ਇਹਨੂੰ ਦੁਬਿਧਾ ਵਿੱਚ ਪੈ ਕੇ ਹੀ ਉਹ ਖਤਮ ਕਰ ਦਿੰਦੇ ਹਨ।
ਆਪ ਨਚੀਨਸ ਭ੍ਰਮ ਭ੍ਰਮ ਰੋਵੈ,
ਕਦੀ ਵੀ ਉਹਨਾਂ ਨੇ ਆਪਣਾ ਆਪ ਚੀਨਸ ਦਾ ਯਤਨ ਨਹੀਂ ਕੀਤਾ, ਆਪਣੇ ਆਪ ਦੀ ਪਹਿਚਾਣ ਨਹੀਂ ਕੀਤੀ, ਭਟਕਣਾ ਵਿੱਚ ਪੈ ਕੇ ਸਾਰੀ ਜ਼ਿੰਦਗੀ ਹਾਏ ਹਾਏ ਕਰਦੇ ਰਹਿੰਦੇ ਹਨ।
ਕਹਿਤੋ ਪੜ੍ਹਤੋ ਸੁਣਤੋ ਏਕ,
ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਗਈ ਉਹ ਇੱਕ ਵਾਹਿਗੁਰੂ ਪਰਮਾਤਮਾ ਨੂੰ ਕਹਿੰਦੇ ਨੇ, ਇੱਕ ਵਾਹਿਗੁਰੂ ਪਰਮਾਤਮਾ ਨੂੰ ਪੜ੍ਹਦੇ ਨੇ, ਇੱਕ ਵਾਹਿਗੁਰੂ ਪਰਮਾਤਮਾ ਨੂੰ ਵੀ ਸੁਣਦੇ ਹਨ।
ਧੀਰਜ ਧਰਮ ਧਰਨੀ ਧਰ ਟੇਕ,
ਜਿਹੜੇ ਧਰਤੀ ਦੇ ਆਸਰੇ ਵਾਹਿਗੁਰੂ ਪਰਮਾਤਮਾ ਨੂੰ ਆਪਣੀ ਟੇਕ ਬਣਾ ਲੈਂਦੇ ਹਨ ਉਹ ਸਤਸੰਗ ਧੀਰਜਵਾਨ ਬਣ ਜਾਂਦੇ ਨੇ, ਉਹਨਾਂ ਨੂੰ ਆਪਣੇ ਧਰਮ ਦਾ ਪਤਾ ਲੱਗ ਜਾਂਦਾ ਹੈ, ਭਾਵ ਨੇ ਕਿਸ ਵਾਸਤੇ ਇਸ ਮਾਤ ਲੋਕ ਦੇ ਅੰਦਰ ਆਇਆ ਹੈ।
ਜਤ ਸਤ ਸੰਜਮ ਹਿਰਦੈ ਸਮਾਏ,
ਇਹ ਗੁਣ ਉਹਨਾਂ ਦੇ ਹਿਰਦੇ ਵਿੱਚ ਆ ਜਾਂਦੇ ਨੇ, ਜਤ ਵਰਗੇ, ਸਤ ਵਰਗੇ, ਸੰਜਮ ਵਰਗੇ।
ਚੌਥੇ ਪਦ ਕੋ ਜੇ ਮਨ ਪਤੀ ਆਏ,
ਇਹਨਾਂ ਦੇ ਅੰਦਰ ਜਿਹੜੇ ਤਿੰਨ ਮਾਇਆ ਦੇ ਗੁਣਾਂ ਤੋਂ ਉੱਚੇ ਉੱਠ ਕੇ ਚੌਥੇ ਪਦ ਵਿੱਚ ਸਮਾ ਜਾਂਦੇ ਨੇ, ਭਾਵ ਸਹਿਜ ਅਵਸਥਾ ਦੇ ਵਿੱਚ ਟਿਕ ਜਾਂਦੇ ਹਨ।
ਸਾਚੇ ਨਿਰਮਲ ਮੈਲ ਨਾ ਲਾਗੇ,
ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਜਿਹੜੇ ਜੁੜ ਜਾਂਦੇ ਹਨ ਉਹ ਨਿਰਮਲ ਹੋ ਜਾਂਦੇ ਨੇ, ਤੇ ਫਿਰ ਵਿਕਾਰਾਂ ਦੀ ਮੈਲ ਉਹਨਾਂ ਨੂੰ ਨਹੀਂ ਲੱਗਦੀ।
ਗੁਰ ਕੈ ਸ਼ਬਦ ਭਰਮ ਭਾਉ ਭਾਗੈ,
ਇਹਦੇ ਸ਼ਬਦ ਨਾਲ ਜੁੜ ਕੇ ਉਹਨਾਂ ਦੇ ਅੰਦਰ ਉਹ ਭਰਮ ਭਟਕਣਾ ਭਾਉ ਡਰ ਭਾਗੇ ਤੋਂ ਭਾਵ ਦੂਰ ਹੋ ਜਾਂਦਾ ਹੈ।
ਸੂਰਤ ਮੂਰਤ ਆਦਿ ਅਨੂਪ,
ਵਾਹਿਗੁਰੂ ਪਰਮਾਤਮਾ ਦੀ ਸੂਰਤ ਬਹੁਤ ਚੰਗੀ ਹੈ, ਮੂਰਤ ਆਦਿ ਅਨੂਪ ਜਿਹੜਾ ਉਪਮਾ ਤੋਂ ਰਹਿਤ ਹੈ ਤੇ ਜਿਸ ਦੀ ਹਸਤੀ ਆਦਿ ਤੋਂ ਹੈ। ਸੂਰਤ ਮੂਰਤ ਆਦਿ ਅਨੂਪ ਜਿਹੜਾ ਉਪਮਾ ਤੋਂ ਰਹਿਤ ਹੈ, ਜਿਸ ਦਾ ਸਰੂਪ ਬੜਾ ਚੰਗਾ ਹੈ, ਜਿਸ ਦਾ ਵਜੂਦ ਆਦਿ ਤੋਂ ਹੈ।
ਨਾਨਕ ਜਾਚੈ ਸਾਚ ਸਰੂਪ,
ਨਾਨਕ ਪਾਤਸ਼ਾਹ ਦੀ ਕਿਰਪਾ ਕਰਦੇ ਨੇ, ਮੈਂ ਤਾਂ ਕੇਵਲ ਐਸੇ ਵਾਹਿਗੁਰੂ ਦੇ ਦਰ ਤੋਂ ਮੰਗਦਾ ਹਾਂ ਕੇਵਲ ਨਾਮ ਦੀ ਦਾਤ ਕਿ ਵਾਹਿਗੁਰੂ ਪਰਮਾਤਮਾ ਜਿਹੜਾ ਇੰਨੇ ਗੁਣਾਂ ਵਾਲਾ ਹੈ ਉਹ ਮੇਰੇ ਅੰਦਰ ਟਿਕਿਆ ਰਹੇ, ਮੇਰੇ ਉੱਤੇ ਉਸਦੀ ਕਿਰਪਾ ਹੋ ਜਾਵੇ। ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਪਿਆਰਿਓ, ਗੁਰਮੁਖ ਬਣਨ ਦਾ ਯਤਨ ਕਰੀਏ। ਮਨਮੁਖ ਦੀ ਜੋ ਹਾਲਤ ਹੈ ਉਹ ਵੀ ਆਪਾਂ ਸੁਣ ਲਈ ਹੈ, ਸਤਿਗੁਰ ਕਿਰਪਾ ਕਰਨ, ਗੁਰਮੁਖ ਗੱਲਾਂ ਨਾਲ ਨਹੀਂ ਬਣਿਆ ਜਾਣਾ, ਗੁਰਮੁਖਾਂ ਵਾਲੇ ਗੁਣ ਅੰਦਰ ਧਾਰਨ ਕਰਨੇ ਪੈਣਗੇ, ਗੁਰੂ ਦੀ ਸਿੱਖਿਆ ਅੰਦਰ ਧਾਰਨ ਕਰਨੀ ਪਵੇਗੀ। ਸਤਿਗੁਰ ਕਿਰਪਾ ਕਰਨ ਹੈ ਘਾਟੀ ਬੜੀ ਔਖੀ, ਕਿਉਂਕਿ ਸਤਸੰਗਤ ਨਿਵਾਣ ਵਾਲੇ ਪਾਸੇ ਪਾਣੀ ਛੱਡਣਾ ਹੋਵੇ ਨਾ ਤੇ ਕੋਈ ਮੁਸ਼ਕਲ ਨਹੀਂ। ਜ਼ਿਮੀਦਾਰ ਸਿਰ ਥੱਲੇ ਬਾਂਹ ਰੱਖ ਕੇ ਪਿਆ ਰਹਿੰਦਾ ਵੀ ਨੀਵੇਂ ਖੱਤੇ ਨੂੰ ਪਾਣੀ ਲਾਇਆ ਹੋਇਆ, ਪਰ ਜੇ ਉੱਚੇ ਖੱਤੇ ਵੱਲ ਪਾਣੀ ਲਿਜਾਣਾ ਹੋਵੇ ਤੇ ਹਰ ਵੇਲੇ ਸਾਵਧਾਨ ਰਹਿਣਾ ਪੈਂਦਾ, ਕਈ ਮੋਢੇ ਤੇ ਰੱਖਣੀ ਪੈਂਦੀ, ਪਤਾ ਨਹੀਂ ਕਿਸ ਵੇਲੇ ਪਾਣੀ ਕਿੱਥੋਂ ਟੁੱਟ ਜਾਣਾ। ਇਸ ਵਾਸਤੇ ਧਿਆਨ ਰੱਖਿਓ, ਵਿਕਾਰਾਂ ਵਾਲੇ ਪਾਸੇ ਜਾਣਾ ਬੜਾ ਸੌਖਾ ਹੈ, ਪਰ ਇੱਕ ਔਗੁਟ ਗਾਟੀ ਰਾਮ ਕੀ ਤੈਂ ਚੜ੍ਹ ਰਹੇ ਹੋ ਕਬੀਰ ਵਾਲੀ ਜਿਹੜੀ ਗੱਲ ਨੂੰ, ਇਹਨੂੰ ਜੀਵਨ ਵਿੱਚ ਧਾਰਨ ਕਰਨਾ ਬੜਾ ਔਖਾ ਹੈ, ਅਸੰਭਵ ਨਹੀਂ। ਭਾਵ ਕਰ ਸਕਦੇ ਹਾਂ ਆਪਾਂ, ਇਹ ਕੰਮ ਕਰਿਆ ਜਾ ਸਕਦਾ, ਕੀਤਾ ਜਾ ਸਕਦਾ, ਹੋ ਸਕਦਾ, ਪਰ ਯਤਨਸ਼ੀਲ ਹੋਈਏ, ਗੁਰੂ ਦੀ ਕਿਰਪਾ ਦੇ ਪਾਤਰ ਬਣੀ। ਆਓ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ ਰਾਮ ਕਲੀ ਰਾਗ ਦੇ ਅੰਦਰ ਜਿਹੜਾ 892 ਅੰਗ ਤੇ ਸ਼ਬਦ ਸੁਭਾਈਮਾਨ ਹੈ, ਕੀ ਸਿੱਖਿਆ ਦਿੰਦੇ ਨੇ, ਆਓ ਸਰਵਨ ਕਰੀਏ।
ਰਾਮ ਕਲੀ ਮਹੱਲਾ ਪੰਜਵਾਂ,
ਰਾਮ ਕਲੀ ਰਾਗ ਹੈ, ਗੁਰੂ ਨਾਨਕ ਪਾਤਸ਼ਾਹ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ।
ਆਤਮ ਰਾਮ ਸਰਬ ਮਹਿ ਪੇਖ,
ਅੱਜ ਆਖਦੇ ਨੇ ਭਾਈ ਉਸ ਵਾਹਿਗੁਰੂ ਪਰਮਾਤਮਾ ਨੂੰ ਸਾਰਿਆਂ ਵਿੱਚ ਵੇਖਣਾ ਕਰ,
ਪੂਰਨ ਪੂਰ ਰਹੇ ਆ ਪ੍ਰਭ ਏਕ,
ਵਾਹਿਗੁਰੂ ਪਰਮਾਤਮਾ ਸਾਰਿਆਂ ਦੇ ਵਿੱਚ ਪਰਿਪੂਰਨ ਹੈ, ਭਾਵੇਂ ਇੱਕ ਹੈ ਪਰ ਇੱਕ ਹੁੰਦਿਆਂ ਵੀ ਉਹ ਸਾਰਿਆਂ ਦੇ ਵਿੱਚ ਹੈ।
ਰਤਨ ਅਮੋਲ ਹਿਰਦੇ ਮਹਿ ਜਾਨ,
ਆਪਣੇ ਹਿਰਦੇ ਦੇ ਵਿੱਚ ਵਾਹਿਗੁਰੂ ਪਰਮਾਤਮਾ ਜਿਹੜਾ ਨੂੰ ਉਸਦਾ ਨਾਮ ਰੂਪੀ ਰਤਨ ਜਿਸਦਾ ਮੁੱਲ ਨਹੀਂ ਕੋਈ ਪੈ ਸਕਦਾ, ਕਿਉਂਕਿ ਸਾਈ ਨਾਮ ਅਮੋਲ ਕੀਮ ਨੂੰ ਕੋਈ ਜਾਣ ਦੋ, ਤੇਰੇ ਅੰਦਰ ਵੀ ਹੈ ਪਰ ਉਹਨੂੰ ਜਾਣਨ ਦਾ ਯਤਨ ਕਰ।
ਆਪਣੀ ਵਸਤ ਤੂੰ ਆਪ ਪਛਾਣ,
ਆਪਣੀ ਵਸਤ ਦੀ ਪਹਿਚਾਣ ਕਰ। ਵੇਖੋ ਜਿੰਨੀਆਂ ਵੀ ਚੀਜ਼ਾਂ ਨੇ ਸਾਡੇ ਘਰ ਦੇ ਅੰਦਰ ਜਾਂ ਬਾਹਰ, ਅਸੀਂ ਆਪਣੀ ਵਸਤੂ ਨੂੰ ਪਹਿਚਾਣ ਲੈਂਦੇ। ਸਤਸੰਗਤ ਭਾਂਡਿਆਂ ਵਿੱਚੋਂ ਭਾਂਡੇ ਪਹਿਚਾਣ ਲੈਣੀ, ਆਹ ਮੇਰਾ ਆਹ ਕਿਸੇ ਹੋਰ ਦਾ। ਮੈਂ ਬੇਨਤੀ ਕਰ ਰਿਹਾ, ਛੋਟੀ ਜਿਹੀ ਉਦਾਹਰਨ ਆਪਾਂ ਲੈ ਲਈਏ, ਵੀ ਅਸੀਂ ਹਰ ਚੀਜ਼ ਦੀ ਪਹਿਚਾਣ ਰੱਖਦੇ ਹਾਂ ਜਿਹੜੀ ਸਾਡੀ ਆਪਣੀ, ਪਰ ਬੇਗਾਨੀ ਚੀਜ਼ ਦਾ ਸਾਨੂੰ ਨਹੀਂ ਪਤਾ ਹੁੰਦਾ, ਉਹ ਉਹਨੂੰ ਪਤਾ ਜਿਸ ਦੀ ਹੈ। ਮਹਾਰਾਜ ਆਖਦੇ ਨੇ ਆਪਣੀ ਵਸਤ ਆਪ ਪਛਾਣ, ਹੁਣ ਤੇਰੀ ਵਸਤ ਕਿਹੜੀ ਹੈ, ਬੰਦੇ ਨੂੰ ਕਹਿ ਰਹੇ ਤੇਰੀ ਵਸਤ ਕਿਹੜੀ ਹੈ, ਦੁਨੀਆਂ ਦੀ ਤਾਂ ਕੋਈ ਵਸਤੂ ਨਾਲ ਨਹੀਂ ਜਾਂਦੀ, ਹੁਣ ਆਪਣੀ ਵਸਤ ਕਿਹੜੀ ਜਿਹੜੀ ਨਾਲ ਜਾਂਦੀ, ਜਿਹਨੇ ਨਾਲ ਨਿਭਣਾ ਉਹ ਕੀ ਨਾਮ,
महाराज आखते ने तेरी अपनी वस्तु कोई है, दुनिया की कोई चीज भी नहीं, केवल नाम तेरी अपनी वस्तु है, तेनू पहचान, इस नाल अपना संबंध जोड़।
पी अमृत संतन प्रसाद,
गुरु सवारियों के संग विच मिल, गुरमुखां दे संग विच मिल, जदों संग विच मिलेगा तो उन्हां दी की कृपा होगी, तैनू अमृत जिहड़ा ना वह प्राप्त होगा, आत्मक जीवन देने वाला नाम जल प्राप्त होगा। महाराज आखते ने फिर पी, गुरमुख प्यारियों की कृपा नाल उन्हां दी संगत करके नाम रूपी जिहड़ा अमृत ना इन्हू पीना कर, क्योंकि यह केवल गुरमुखों की संगत विचों प्राप्त होना है। जिथे बहसन साध जन सो थान सुहंदा, वो सीवन समर्थ अपन बिन से सब मंदा। यह बात गुरमुखा को मिलनी, मनमुखा को नहीं, गुरमुखों की संगत विचों मिलनी। तो महाराज आखते ने प्रभु प्यारियों के संग विच मिलो, संतन के संग विच मिलो, गुरमुखों के संग विच मिलो, तो उन्होंने संग विच मिल के उन्होंने कृपा नाल अमृत रूपी जिहड़ा पदार्थ है ना इन्हू पीना कर।
वड्डे भाग होवे तो पाईए,
पर यह किन्ने नू प्राप्त होंगे जिन्हां दे वड्डे भाग होंगे ने, क्योंकि वड्डा भाग भेटे गुरदेवा कोट परार मिटे हर सेवा, बिन भागा सतसंग में लभे। महाराज कृपा करते ने जिन्हां दे वड्डे भाग होंगे ने उन्होंने गुरमुखां दा संग प्राप्त होंदा है।
बिन जीवा क्या जाने स्वाद,
सेवा तो बगैर जिन्ने चिर जीवा नाल जपिया नहीं, जिन्ना मर्जी कही जाओ नाम बड़ा मिठा है, नाम का स्वाद बड़ा मिठा है, पर सत्संग जपिया नहीं तो कहने नाल तो कुछ नहीं होना। महाराज आखते ने जदों जपांगे, जपना शुरू कर देवांगे, वाहिगुरु वाहिगुरु अपनी रसना तो, तो फिर जिहड़ा स्वाद आवेगा वह सानू पता लगेगा। महाराज आखते ने जीवन नाल जपिया तो बगैर यह नाम रूपी अमृत का स्वाद नहीं पता लगता।
रहाओ आठ दस वेद सुने कह डोरा,
हुण अठारह जिहड़े ने सत्संगत पुराण ते वेद जे किसी बोले भी सुनाइए नहीं सुन सकेगा।
कोट प्रगास ना दिसे अंधेरा,
करोड़ा सूर चढ़ पैन अन्य बंदे नू सा संगत उन्हों का कोई असर नहीं, उन्होंने प्रकाश नहीं नजर आवेगा।
पशु प्रीत घास संग रचा,
हुण जिहड़ा पशु है उसकी प्रीत है घा दे नाल, वो घा खा के खुश हुंदा है।
जिस नहीं बुझावे सो कित बिद बुझै,
हुण सा संगत जिन्हू नहीं बुझाया वाहिगुरु परमात्मा ने अमृत बारे, अमृत नाम बारे, गुरु की संगत बारे, वो किवें बुझेगा। वो तो मानो यूं है जिवें बोला बंदा होवे, जिवें अन्ने बंदा होवे, तो जिवें पशु होवे। इत्थे भाव अठारह जिहड़ा ना वेद पुराण की गल की है भी बोला बंदा नहीं सुन सकता, जिहड़ा अन्ने है उन्हूं करोड़ों सूर चढ़ पैण कोई असर नहीं, तो पशु की जिहड़ी प्रीत है वह घा नाल। समझाया यह है कि जिन्हों नहीं वाहगुरु परमात्मा ने सोझी दिती वह अन्या वर्गा बोलिया वर्गा पशुआ वर्गा, तो जिन्हों उ वाहगुरु परमात्मा कृपा कर देता है इस गल बुझ लेंगे अपने जीवन के अंदर।
जानन हार रहे प्रभ जान,
हर एक गल ध्यान रखनी है, यह नहीं सोचिए कि रब साडे कर्मा वेख नहीं रहा, नहीं, रब साडे चंगे कर्मा भी वेख रहा है, माड़े कर्मा भी वेख रहे। आज का आप सलोक पढ़ दे फरीदा फरीदी दखते नहीं, तू रब न बेशक भुलाई रख, रब ने तेन नहीं भुलाया। फिर ध्यान देवो, जे ते रब विसारिया तो रब न विसरो, तू रब न बेशक भुला दे, कह मैं नहीं जानता रब कौन है, पर रब तेन जानता है, रब तेरे हर काम उत्ते ध्यान रखी बैठा है, तेरा चंगा भी वेख रहा है, माड़ा भी वेख रहा है। ਜਾਣਨ ਵਾਲਾ ਜਿਹੜਾ ਵਾਹਿਗੁਰੂ ਪਰਮਾਤਮਾ ਹੈ ਸਾਡੇ ਸਾਰਿਆਂ ਦੇ ਅੰਦਰ ਵੀ ਜਾਣਦਾ ਹੈ।
ਓਤ ਪੋਤ ਭਗਤਨ ਸੰਗਾਨ,
ਆਪਣੇ ਭਗਤਾਂ ਦੇ ਨਾਲ ਕਿਵੇਂ ਮਿਲਿਆ ਹੋਇਆ, ਤਾਣੇ ਪੇਟੇ ਦੀ ਤਰ੍ਹਾਂ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਮਹਾਰਾਜ ਆਖਦੇ ਨੇ ਜਲ ਤਰੰਗ ਕਣਕ ਕਟਕ ਜੈਸ। ਬਸ ਆਹ ਅੰਤਰ ਹੈ ਰੱਬ ਦੇ ਪਿਆਰਿਆਂ ਦਾ ਤੇ ਰੱਬ ਵਿੱਚ। ਇੱਥੇ ਮਹਾਰਾਜ ਆਖਦੇ ਨੇ ਓਤ ਪੋਤ ਭਗਤਨ ਸਿੰਘਾਂ, ਆਪਣੇ ਭਗਤਾਂ ਦੇ ਨਾਲ ਤਾਣੇ ਪੇਟੇ ਦੀ ਤਰ੍ਹਾਂ ਉਹ ਮਿਲਿਆ ਹੋਇਆ ਹੈ।
ਬਿਗਸ ਬਿਗਸ ਆਪਣਾ ਪ੍ਰਭ ਗਾਵਹਿ,
ਰੱਬ ਦੇ ਪਿਆਰੇ ਖੁਸ਼ ਹੋ ਕੇ ਖੇੜੇ ਵਿੱਚ ਆ ਕੇ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਂਦੇ ਨੇ। ਕਿਹੜੇ? ਜਿਹੜੇ ਰੱਬ ਨਾਲ ਓਤ ਪੋਤ ਨੇ, ਰੱਬ ਨਾਲ ਮਿਲੇ ਹੋਏ ਨੇ।
ਨਾਨਕ ਤਿਲ ਜਮ ਨੇੜ ਨਾ ਆਵਹਿ,
ਜਿਹੜੇ ਖੁਸ਼ ਹੋ ਕੇ ਵਿਗਾਸ ਵਿੱਚ ਆ ਕੇ ਖੇੜੇ ਵਿੱਚ ਆ ਕੇ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਂਦੇ ਨੇ। ਮਹਾਰਾਜ ਆਖਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਉਹਨਾਂ ਦੇ ਨੇੜੇ ਜਮ ਨਹੀਂ ਆ ਸਕਦਾ, ਉਹਨਾਂ ਦੇ ਨੇੜੇ ਆਤਮਕ ਮੌਤ ਨਹੀਂ ਆ ਸਕਦੀ। ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਕਿ ਸਾਡੀ ਜ਼ਿੰਦਗੀ ਦਾ ਮਨੋਰਥ ਕੀ ਹੈ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਮਹਾਰਾਜ ਆਖਦੇ ਨੇ ਗੁਰੂ ਕੋਲੋਂ ਉਹ ਅੰਮ੍ਰਿਤ ਮਿਲਣਾ ਜਿਹੜਾ ਤੂੰ ਪ੍ਰਾਪਤ ਕਰਨ ਵਾਸਤੇ ਆਇਆ। ਗੁਰੂ ਕੋਲੋਂ ਗੁਰੂ ਦੀ ਕਿਰਪਾ ਦੇ ਨਾਲ ਇਹ ਅੰਮ੍ਰਿਤ ਪੀ, ਕਿਉਂਕਿ ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਮਾਹੀ। ਜਿਨ ਵਡਿਆਈ ਤੇਰੇ ਨਾਮ ਕੀਤੇ, ਰੱਤੇ ਮਨ ਮਾਹੀ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀ। ਆਓ ਗੁਰੂ ਦੀ ਕਿਰਪਾ ਦੇ ਨਾਲ ਆਪਾਂ ਸਤ ਸੰਗਤ ਨਾਮ ਅੰਮ੍ਰਿਤ ਵੀ ਪੀਵੀਏ, ਤੇ ਜਿਹੜਾ ਬਾਣੀ ਨਾਲ ਸਤਿਗੁਰਾਂ ਨੇ ਅੰਮ੍ਰਿਤ ਤਿਆਰ ਕੀਤਾ, ਤੇ ਜੁਗਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਪੰਜਾਂ ਨੂੰ ਦੇ ਦਿੱਤੀ, ਉਸ ਜੁਗਤ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰੀਏ, ਗੁਰੂ ਵਾਲੇ ਬਣ ਕੇ ਜੀਵਨ ਦੇ ਅੰਦਰ ਵਿਚਰੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ। ਬਾਣੀ ਪੜਿਆ ਕਰੋ, ਸਹਿਜ ਪਾਠ ਰੱਖੋ, ਭਾਵੇਂ ਰੋਜ਼ ਦੋ ਅੰਗ ਕਰੋ, ਸਾਡਾ ਗੁਰੂ ਨਾਲ ਸੰਬੰਧ ਜੁੜੇਗਾ, ਅਸੀਂ ਗੁਰੂ ਦੀ ਕਿਰਪਾ ਦੇ ਪਾਤਰ ਬਣਾਂਗੇ, ਸਾਨੂੰ ਸਤਿਗੁਰੂ ਦੀ ਮੱਤ ਆਵੇਗੀ, ਫਿਰ ਵਾਹਿਗੁਰੂ ਪਰਮਾਤਮਾ ਵਿੱਚ ਲੀਨ ਹੋਵਾਂਗੇ, ਤੇ ਫਿਰ ਕੀ ਹੋਵੇਗਾ? ਗੁਰ ਕਿਰਪਾ ਜਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਓ, ਜੋ ਪਾਨੀ ਸੰਗ ਪਾਨੀ। ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਤਿਗੁਰਾਂ ਦਾ ਧੰਨਵਾਦ, ਆਪ ਸੰਗਤਾਂ ਦਾ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਆਪ ਜੀ ਸਰਵਨ ਕਰੋ ਜੀ।
ਜਨ ਨਿਹਾਰ ਰਹਿਆ ਪ੍ਰਭ ਜਾਨ, ਓਤ ਪੋਤ ਭਗਤਨ ਸੰਗਾ।